नाम श्री वाहे गुरु साहेब जी तिलंग बाणी भगता की कबीर जी एक ओंकार सतगुर प्रसाद वेद कतेब इफतरा पाई दिल का फिकर न जाए टोक दम करारी जाओ करहो हाजिर हाजूर खुदाए वेद कतेब इफतरा पाई दिल का फिकर न जाए टोक दम करारी जाओ करहो हाजिर हाजूर खुदाए बंदे खोज दिल हर रोज ना फिर परेशानी माहे एह जो दुनिया से हर मिला दास्तगीरी नाहे रहाओ दरोग पाड़ पाड़ खुशी होए बेखबर बाद बकाहे हक सच खालक खलक में आने श्याम मूरत नाहे आसमान में आने लहंग दरिया गुसल कर दन बूंद कर फक्कर दायम लाए चश्मे जह तहा मौजूद अल्लाह पाकं पाक है सक करो जे दूसर होए कबीर करम करीम का ओह करा जाना सोए अल्लाह पाकं पाक है सक करो जे दूसर होए कबीर करम करीम का ओह करा जाना सोए
वाहेगुरु जी का खालसा वाहेगुरु जी की फतेह गुरु रूप गुरु की साजिन वाजी गुरु स्वरूप गुरु खालसा सत संग जी दीन दुनिया दे मालक सतगुरु ग्रंथ सच्चे पातशाह महाराज जी ने साढ़े ते अपार कृपा करके सचेत किया गुरु के सिखा ओ परमात्मा तो इतों दूर नहीं आपां जिन्ने भी दुनिया के लोग हाँ जिदे कोल माया है नहीं उन्हूं इस गल की चिंता भी मेरिया लोड़ां नहीं पूरियां हुंदियां और जिदे कोल ज्यादा है उन्हूं इस गल की चिंता है कि मेरी ये जायदाद मेरी ये माया दूजे लै ना जाण जिन्हां कोल है नहीं उन्हां नूं इस गल की चिंता भी साढ़े कोल है नहीं ते जिन्ना कोल है उन्हां नूं इस गल की चिंता भी साढ़े हथों निकल ना जाए ਕਹਿਣ ਤੋਂ ਮੁਰਾਦ ਆਪਾਂ ਸਾਰੇ ਹੀ ਪਰੇਸ਼ਾਨ ਹਾਂ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਗਤਾਂ ਦੀ ਪਵਿੱਤਰ ਰਸਨਾ ਦੇ ਦੁਆਰਾ ਸਾਨੂੰ ਇਹ ਪਰੇਸ਼ਾਨੀ ਤੋਂ ਮੁਕਤ ਹੋਣ ਦਾ ਤਰੀਕਾ ਦੱਸਿਆ। ਬਾਬਾ ਫਰੀਦ ਜੀ ਮਹਾਨ ਤਪਸਵੀ ਉਹਨਾਂ ਨੇ ਸਪਸ਼ਟ ਫਰਮਾਇਆ, ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਮੈਂ ਇਹ ਮਹਿਸੂਸ ਕਰਦਾ ਸਾਂ ਕਿ ਸ਼ਾਇਦ ਮੈਂ ਪਰੇਸ਼ਾਨ ਹਾਂ, ਲੇਕਿਨ ਸਰੀਰ ਤੋਂ ਉੱਪਰ ਉੱਠ ਕੇ ਵੇਖਿਆ ਹਰ ਘਰ ਵਿੱਚ ਹੀ ਪਰੇਸ਼ਾਨੀ, ਹਰ ਘਰ ਦੇ ਵਿੱਚ ਹੀ। ਔਰ ਇਹ ਪਰੇਸ਼ਾਨੀ ਦੂਰ ਕਿਵੇਂ ਹੋਵੇ? ਮੇਰੇ ਪਾਤਸ਼ਾਹ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਬਾਹਰ ਜਾਣ ਦੀ ਲੋੜ ਨਹੀਂ। ਬੜਾ ਸੁੰਦਰ ਫਰਮਾਇਆ ਸੁਲਤਾਨ ਬਾਹੂ ਮਹਾਂਪੁਰਸ਼ ਨੇ, ਉਹ ਕਹਿੰਦਾ 14 ਤਬਕ ਬੰਦੇ ਦੇ ਅੰਦਰ ਤੰਬੂ ਵਾਂਗਣ ਤਾਣੀ ਹੋ, ਵਿੱਚੇ ਬੇੜੇ ਵਿੱਚੇ ਝੇੜੇ ਵਿੱਚੇ ਦਰਿਆ ਤੇ ਮੰਝ ਮਹਾਣੇ ਹੋ। 14 ਤਬਕ ਬੰਦੇ ਦੇ ਅੰਦਰ ਤੰਬੂ ਵਾਂਗਣ ਤਾਣੀ ਹੋ, ਜਿੰਨੀਆਂ ਤਨ ਮੇਰੇ ਨੂੰ ਲੱਗੀਆਂ ਛਾਲਾ ਇੱਕ ਲੱਗੀ ਤਾਂ ਜਾਣੇ ਹੋ। ਉਹ ਮਹਾਂਪੁਰਸ਼ ਕਹਿੰਦਾ ਪਿਆਰਿਆ, ਕਿਉਂਕਿ ਇਸਲਾਮ ਦੀ ਸ਼ਰ੍ਹਾਂ ਦੇ ਵਿੱਚ 14 ਤਬਕਾਂ ਦਾ ਜ਼ਿਕਰ ਹੈ। ਬਾਬਾ ਸੁਲਤਾਨ ਬਾਹੂ ਕਹਿੰਦਾ ਮਿੱਤਰਾ, ਆਪਣੇ ਦਿਲ ਚੋਂ ਲੱਭਣਾ ਕਰ, ਤੈਨੂੰ 14 ਤਬਕਾਂ ਦੀ ਸੋਝੀ ਆਪਣੇ ਅੰਦਰ ਹੋ ਜਾਏਗੀ। ਉਸ ਪ੍ਰਕਰਨ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਉਹਨੂੰ ਗੁਰੂ ਕਿਰਪਾ ਸਦਕਾ ਆਪਾਂ ਸਮਝਣ ਦਾ ਯਤਨ ਕਰੀਏ। ਸਿਰਲੇਖ ਹੈ ਤਲੰਗ ਬਾਣੀ ਭਗਤਾਂ ਕੀ। ਤਲੰਗ ਰਾਗ ਦਾ ਨਾਂ ਹੈ। ਭਗਤ ਅਸਲੀ ਵੀ ਹੈਨ ਅਤੇ ਭਗਤ ਨਕਲੀ ਵੀ ਹੈਨ, ਉਹਨਾਂ ਦਾ ਫਰਕ ਕੀ ਹੈ? ਜਿਹੜੇ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਅਤੇ ਪਰਮਾਤਮਾ ਦਾ ਖੌਫ ਰੱਖਣ, ਵਾਹਿਗੁਰੂ ਤੋਂ ਡਰਨ, ਉਹ ਭਗਤ। ਲੇਕਿਨ ਅੱਜ ਕੱਲ੍ਹ ਜੇ ਆਮ ਆਪਾਂ ਵੇਖੀਏ ਤਾਂ ਆਪਾਂ ਦੂਜਿਆਂ ਨੂੰ ਵਿਖਾਉਣ ਲਈ, ਭਗਤਾਂ ਦੂਜਿਆਂ ਨੂੰ ਵਿਖਾਉਣ ਲਈ, ਦੂਜੇ ਸਾਨੂੰ ਕਹਿਣ ਵੀ ਇਹ ਬੜਾ ਭਗਤ ਹੈ, ਬੜਾ ਗੁਰਮੁਖ ਹੈ, ਬੜਾ ਭਰਾ ਹੈ, ਇਹ ਨਹੀਂ। ਜਿਹੜੇ ਭਗਤ ਨੇ ਨਾ, ਉਹ ਵਿਖਾਲਾ ਨਹੀਂ ਕਰਦੇ। ਔਰ ਇਹ ਰੋਗ ਨਵਾਂ ਨਹੀਂ, ਬੜਾ ਪੁਰਾਣਾ ਹੈ। ਇਹ ਭਗਤਾਂ ਦੇ ਸਿਰਲੇਖ ਤੋਂ ਮੇਰੇ ਦਿਮਾਗ ਵਿੱਚ ਇਹ ਗੱਲ ਆਈ, ਜਦੋਂ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਗੁਰੂ ਕੀ ਬਾਣੀ ਨੂੰ ਸੰਪਾਦਨਾ ਕਰਾਉਣ ਲੱਗੇ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲ ਬੈਠੇ ਲਿਖਾਈ ਜਾਂਦੇ ਨੇ, ਅਤੇ ਲਾਹੌਰ ਦੇ ਰਹਿਣ ਵਾਲੇ ਚਾਰ ਭਗਤ ਜਿਹੜੇ ਖਾਉਂਦੇ ਸਨ ਆਪਣੇ ਆਪ ਨੂੰ, ਉਹਨਾਂ ਨੂੰ ਪਤਾ ਚੱਲਿਆ, ਲਾਹੌਰੋਂ ਅੰਮ੍ਰਿਤਸਰ ਸਾਹਿਬ ਰਾਮਸਰ ਆਏ, ਸਤਿਗੁਰੂ ਪਾਤਸ਼ਾਹ ਨੂੰ ਮਿਲੇ, ਔਰ ਉਹਨਾਂ ਨੇ ਆਣ ਕੇ ਆਖਿਆ ਜੀ ਅਸੀਂ ਭਗਤਾਂ। ਯਾਦ ਰੱਖਣਾ ਗੁਰਮੁਖੋ, ਕਸਤੂਰੀ ਨੇ ਕਦੇ ਇਹ ਨਹੀਂ ਆਖਿਆ ਕਿ ਮੈਂ ਕਸਤੂਰੀ ਹਾਂ। ਮੈਂ ਕਸਾਦੀ ਜੀ ਉਦਾਹਰਨ ਦੇਣਾ ਹੁੰਦਾ, ਦੁਕਾਨਾਂ 'ਤੇ ਲਿਖਿਆ ਹੁੰਦਾ ਵੀ ਇਸ ਦੁਕਾਨ 'ਤੇ ਬਾਜ਼ਾਰ ਨਾਲੋਂ ਸ਼ੁੱਧ ਘਿਓ ਮਿਲਦਾ, ਅਤੇ ਸਾਰਾ ਬਾਜ਼ਾਰ ਝੂਠਿਆਂ ਦਾ। ਜੇ ਸ਼ੁੱਧ ਲਿਖਿਆ ਤਾਂ ਇਹਦਾ ਭਾਵੇਂ ਇੱਥੇ ਲਾਜ਼ਮੀ ਹੇਰਾ ਫੇਰੀ, ਘਿਓ ਤਾਂ ਹੈ ਹੀ ਸ਼ੁੱਧ। ਝੂਠ 'ਤੇ ਪਰਦਾ ਪਾਉਣ ਲਈ ਉਹਨੇ ਇਸ ਲਫ਼ਜ਼ ਦੀ ਵਰਤੋਂ ਕੀਤੀ ਹੈ। ਭਗਤਾਂ ਨੇ ਬੜੇ ਕੌੜੇ ਬਚਨ ਕਹਿ ਕਹਿੰਦੇ ਮਹਾਰਾਜ ਸਾਨੂੰ ਇਹ ਪਤਾ ਚੱਲਿਆ ਵੀ ਤੁਸੀਂ ਮਰੇ ਭਗਤਾਂ ਦੀ ਬਾਣੀ ਲਿਖਾਈ ਜਾਂਦੇ ਹੋ, ਕਿੱਡੀ ਹੋਸ਼ੀ ਤੇ ਘਟੀਆ ਗੱਲ ਹੈ। ਜਿਹੜੇ ਰੱਬ ਦੇ ਪਿਆਰੇ ਗੁਰਮੁਖੋ ਕਦੇ ਮਰਦੇ ਨਹੀਂ, ਮਰਦਾ ਉਹ ਹੈ ਜਿਹੜਾ ਪਰਮਾਤਮਾ ਨਾਲ ਟੁੱਟ ਜਾਏ, ਉਹ ਜਿਉਂਦਾ ਵੀ ਮੁਰਦਾ। ਜਿਹੜੇ ਜੁੜੇ ਨੇ ਨਾ, ਉਹ ਭਾਵੇਂ ਸਰੀਰ ਕਰਕੇ ਸਾਡੇ ਤੋਂ ਦੂਰ ਚਲੇ ਗਏ ਪਰ ਉਹ ਅੱਜ ਵੀ ਜਿੰਦਾ ਹਨ। ਪਰਮੇਸ਼ਰ ਦੇ ਪਿਆਰੇ ਬਾਬਾ ਕਬੀਰ ਦੇ ਸਥਾਨ ਤੇ ਜਾਂਦੇ ਨੇ, ਬਾਬਾ ਰਵਿਦਾਸ ਜੀ ਦੇ ਪਾਵਨ ਅਸਥਾਨ ਤੇ ਜਾਂਦੇ ਨੇ। ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ ਅੱਜ ਵੀ ਜਿੰਦਾ, ਪਰ ਜਿਨ੍ਹਾਂ ਦੀ ਆਤਮਾ ਮਰ ਗਈ, ਜਿਹੜੇ ਸੱਚ ਦੇ ਨਾਲੋਂ ਟੁੱਟ ਕੇ, ਉਹ ਜਿੰਦਾ ਵੀ ਮੁਰਦੇ। ਕਹਿਣ ਲੱਗੇ ਮਹਾਰਾਜ ਸਾਨੂੰ ਇਹ ਪਤਾ ਚੱਲਿਆ ਵੀ ਜਿਹੜੇ ਭਗਤ ਚੋਲਾ ਛੱਡ ਗਏ ਨੇ ਸੰਸਾਰ ਵਿੱਚ ਨਹੀਂ, ਤੁਸੀਂ ਉਹਨਾਂ ਦੀ ਬਾਣੀ ਲਿਖਾਉਂਦੇ ਤੇ ਸਾਡੀ ਬਾਣੀ ਲਿਖਾਓ, ਅਸੀਂ ਜਿਉਂਦੇ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਜੀ ਆਇਆਂ ਨੂੰ ਇਹ ਬਾਣੀ ਉਸ ਕਰਤੇ ਦੇ ਹੁਕਮ ਦੇ ਮੁਤਾਬਕ ਲਿਖੀ ਜਾ ਰਹੀ, ਸਾਡੀ ਆਪਣੀ ਮਰਜ਼ੀ ਕੋਈ ਨਹੀਂ। ਗੁਰੂ ਕੇ ਪਾਵਨ ਬੋਲ ਆਪਾਂ ਪੜ੍ਹਦੇ ਹਾਂ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਗੁਰੂ ਕੇ ਸਿੱਖੋ, ਮੈਂ ਆਪਣੇ ਵੱਲੋਂ ਕੁਝ ਵੀ ਨਹੀਂ ਕਹਿ ਰਿਹਾ, ਜੋ ਉਸ ਕਰਤਾਰ ਦਾ ਹੁਕਮ ਹੈ ਉਹਦੇ ਮੁਤਾਬਕ ਮੈਂ ਤੁਹਾਨੂੰ ਕਹਿ ਰਿਹਾ। ਹਾਂ ਆਪੋ ਬੋਲ ਨਾ ਜਾਣਦਾ, ਜੈਸੀ ਮੈਂ ਆਵੇ ਖਸਮੁਖ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾ ਲਓ। ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਮੁਖੋ ਬੋਲੋ, ਜਿਹੜਾ ਪਹਿਲਾ ਭਗਤ ਸੀ ਨਾ ਕਾਨਾ, ਉਹ ਕਹਿਣ ਲੱਗ ਉਹੀ ਰੇ ਮੈਂ ਉਹੀ ਰੇ, ਜਾਂ ਕੋ ਨਾਰਦ ਸਾਰਦ ਖੋਜੇ। ਕਹਿਣ ਲੱਗਾ ਮੈਂ ਉਹ ਮਹਾਨ ਸ਼ਖਸੀਅਤ ਹਾਂ ਜਿਹਨੂੰ ਸਰਸਵਤੀ ਲੱਭਦੀ ਹੈ, ਜਿਹਨੂੰ ਨਾਰਦ ਢੂੰਡਦਾ ਹੈ। ਅਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਨਿਆ ਗੱਲ ਨਹੀਂ ਬਣਨੀ, ਕਿਉਂ ਤੂੰ ਤਾਂ ਇਹ ਵੀ ਕਹਿ ਦਿੱਤਾ ਵੀ ਨਾਰਦ ਮੇਰਾ ਧਿਆਨ ਧਰਦਾ ਅਤੇ ਸਰਸਵਤੀ ਮੇਰਾ ਧਿਆਨ ਧਰਦੀ, ਇੱਥੇ ਤਾਂ ਮੈਂ ਪ੍ਰਧਾਨ ਹੈ ਮੈਂ। ਇਸੇ ਪ੍ਰਕਾਰ ਇਹਨਾਂ ਦਾ ਨਾਂ ਲਿਖਿਆ ਇਤਿਹਾਸ ਵਿੱਚ, ਕਾਨਾ, ਸ਼ਜੂ, ਸ਼ਾਹ ਹੁਸੈਨ ਅਤੇ ਪੀਲੂ, ਉਹਨਾਂ 'ਚ ਇੱਕ ਬੋਲਿਆ ਸਾਡੇ ਨਾਲੋਂ ਉਹ ਚੰਗੇ ਜਿਹੜੇ ਜਿਉਂਦੇ ਵਰਗਾ, ਚਿੱਕੜ ਪੈਰ ਨਾ ਬੋੜਿਓ ਅਲੂਦ ਭੈ। ਉਹ ਕਹਿਣ ਲੱਗਾ ਜਿਹੜੇ ਜੰਮਦੇ ਵਰਗੇ ਚੰਗੇ ਰਹਿ ਗਏ, ਸੰਸਾਰ ਇੱਕ ਚਿੱਕੜ ਵਰਗਾ ਉਹ ਲਿਬੜੇ ਨਹੀਂ। ਗੁਰਦੇਵ ਕਹਿਣ ਲੱਗੇ ਪਿਆਰਿਆ ਇਸ ਬਾਣੀ ਦੇ ਨਾਲ ਤਾਂ ਅਸੀਂ ਮੁਰਦਿਆਂ ਨੂੰ ਜੀਵਨ ਦੇਣਾ ਹੈ, ਅਤੇ ਤੂੰ ਨਿਰਾਸ਼ਾਵਾਦੀ ਪ੍ਰਚਾਰ ਕਰ ਰਿਹਾ, ਇਹ ਗੱਲ ਨਹੀਂ ਬਣਨੀ। ਸ਼ਾਹ ਹੁਸੈਨ ਦਾ ਬੜਾ ਮੂਡ ਖਰਾਬ ਹੋਇਆ ਔਰ ਉਹਦੇ ਤੋਂ ਪਹਿਲਾਂ ਤੀਜਾ ਬੋਲਿਆ, ਉਹ ਕਹਿੰਦਾ ਕਾਗਜ਼ ਸੰਧੀ ਪੂਤਰੇ ਤੌਰਾਂ ਤਰਿਆ ਨਹਾਰ, ਉਹ ਮਾਰ ਕੇ ਲੈ ਜਾਏਗੀ ਜਿਉਂ ਬਲੋਚਾਂ ਦੀ ਧਾੜ। ਇਹਦਾ ਅਰਥ ਇਹ ਹੈ ਵੀ ਜੇ ਔਰਤ ਕਾਗਜ਼ ਦੀ ਵੀ ਬਣੀ ਤੇ ਉਹ ਕਾਗਜ਼ ਦੀ ਔਰਤ ਵੀ ਨਾ ਵੇਖ, ਕਾਗਜ਼ ਦੀ ਔਰਤ ਨਾਲ ਵੀ ਤੇਰਾ ਜੀਵਨ ਢਿੱਲਾ ਪੈ ਜਾਏਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਗਤ ਜੀ ਤੁਹਾਡਾ ਮੂਡ ਤਾਂ ਖਰਾਬ ਹੋਏਗਾ, ਪਰ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਤੁਸੀਂ ਗੁੱਸਾ ਕਰਨਾ, ਤੁਸੀਂ ਇਹ ਕਹਿ ਦਿੱਤਾ ਵੀ ਕਾਗਜ਼ ਦੀ ਬਣੀ ਔਰਤ ਹੈ ਅਤੇ ਉਹਨੂੰ ਵੇਖਣਾ, ਭਗਤ ਜੀ ਮਹਿਸੂਸ ਨਾ ਕਰਨਾ, ਆਖਿਰਕਾਰ ਤੁਹਾਡੇ ਮਾਤਾ ਜੀ ਵੀ ਕੋਈ ਨਾ ਔਰਤ ਸੀ ਨਾ। ਸ਼ਰਮਿੰਦਾ ਹੋ ਗਿਆ। ਸਾਰਿਆਂ ਤੋਂ ਬਾਅਦ ਵਾਰੀ ਆਈ ਸ਼ਾਹ ਹੁਸੈਨ ਦੀ, ਕਹਿਣ ਲੱਗਾ ਚੁੱਪ ਵੇੜਿਆ, ਚੁੱਪ ਵੇੜਿਆ, ਬੋਲਣ ਦੀ ਨਹੀਂ ਜਾ ਵੇੜਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਵੀ ਗੱਲ ਨਹੀਂ ਬਣਨੀ, ਅਸੀਂ ਬੋਲਣ ਤੋਂ ਮਨ੍ਹਾ ਨਹੀਂ ਕਰਨਾ, ਲੇਕਿਨ ਬੋਲਣਾ ਕਿਸ ਢੰਗ ਦੇ ਨਾਲ ਹੈ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾਂ ਜੋ ਲਈਏ। ਚੁੱਪ ਨਹੀਂ ਰਹਿਣਾ, ਬੋਲਣਾ ਹੈ ਸੱਚ। ਧਰਮ ਦਾ ਅਰਥ ਇੱਕ ਬੀਬੀ ਐਨੀ ਬਿਸੈਂਟ ਹੋਈ ਹੈ, ਉਹਨਾਂ ਅੰਗਰੇਜ਼ੀ ਵਿੱਚ ਗੁਰੂ ਕੀ ਬਾਣੀ ਦਾ ਕੁਝ ਅਨੁਵਾਦ ਵੀ ਕੀਤਾ ਹੈ। ਉਸ ਬੀਬੀ ਨੇ ਧਰਮ ਦਾ ਅਰਥ ਕੀਤਾ ਫਰਜ਼, ਡਿਊਟੀ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ, ਸੱਚ 'ਤੇ ਪਹਿਰਾ ਦੇਣਾ ਤੇਰਾ ਧਰਮ ਹੈ। ਅਖਾਲੜੇ ਦੇ ਲਾਗੇ ਬਾਰਡਰ 'ਤੇ ਇੱਕ ਪਿੰਡ ਹੈ ਡਲ ਵਾਂ। ਉਸ ਵਾਂ ਪਿੰਡ ਵਿੱਚ ਇੱਕ ਗੁਰਦਾਸ ਸਿੰਘ ਨਾਮ ਦਾ ਗੁਰੂ ਕਾ ਸਿੱਖ ਸੀ, ਜਿਹਨੇ ਆਪ ਵੀ ਅੰਮ੍ਰਿਤ ਛਕਿਆ। ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਨਾਲ ਲਿਜਾ ਕਰਕੇ ਉਹਨੇ ਗੁਰੂ ਕੇ ਅੰਮ੍ਰਿਤ ਦੀ ਦਾਤ ਅਨੰਦਪੁਰ ਸਾਹਿਬ ਤੋਂ ਲਈ ਅਤੇ ਦੂਜਿਆਂ ਨੂੰ ਦਵਾਈ। ਉਹਦੇ ਘਰ ਪੁੱਤਰ ਹੋਇਆ ਭਾਈ ਤਾਰਾ ਸਿੰਘ, ਬੜਾ ਮਸ਼ਹੂਰ ਹੈ ਬਾਬਾ ਤਾਰਾ ਸਿੰਘ ਸ਼ਹੀਦ। ਲੰਗਰ ਚਲਾਉਂਦਾ ਹੈ, ਲੰਗਰ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ। ਇਹ ਗੁਰਮੁਖੋ ਅੱਜ ਕੱਲ੍ਹ ਬਹੁਤ ਦੁੱਖ ਨਾਲ ਵੇਖਣਾ ਪੈਂਦਾ ਹੈ। ਆਪਾਂ ਲੰਗਰ ਵਿੱਚ ਕਈ ਵਾਰ ਪਾਣੀ ਬੰਦ ਕਰਦੇ, ਸਾਰੇ ਨਹੀਂ, ਕਿਤੇ ਗਲਤ ਅਰਥ ਨਾ ਕਰਨਾ। ਕੁਝ ਬੰਦਿਆਂ ਵਾਸਤੇ ਸਪੈਸ਼ਲ ਲੰਗਰ ਅਤੇ ਕੁਝ ਵਾਸਤੇ ਆਮ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਖਰਾ ਸੌਦਾ ਕੀਤਾ ਹੈ, ਉਹ ਪ੍ਰਸੰਗ ਪੜ੍ਹੀਏ ਅਤੇ ਉੱਥੇ ਦੋ ਲੰਗਰ ਨਹੀਂ ਲਿਖੇ, ਇੱਕ ਲੰਗਰ ਲਾਇਆ ਜਿਹੜਾ ਸਾਰੇ ਮਹਾਤਮਾ ਨੇ ਛਕਿਆ। ਲੰਗਰ ਚ ਕਾਣੀ ਵੰਡ ਨਹੀਂ। ਔਰ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਵੀ ਦੁਆਨ ਲੱਗਾ ਤਾਂ ਸ਼ਾਮ ਨੂੰ ਮਿਲੇਗਾ। ਨਹੀਂ ਨਹੀਂ, ਤੁਸੀਂ ਦਮਦਮਾ ਸਾਹਿਬ ਜਾਓ, ਬਾਬਾ ਅਤਰ ਸਿੰਘ ਦਾ ਬੁੰਗਾ ਹੈ, ਉਹ ਗੁਰਮੁਖੋ ਅੰਮ੍ਰਿਤ ਵੇਲੇ ਨੂੰ ਪੰਜ ਪ੍ਰਸ਼ਾਦੇ ਪਕਾ ਲੈਂਦੇ, ਉਸੇ ਮੌਕੇ ਲੰਗਰ ਖੋਲ੍ਹ ਦਿੰਦੇ ਨੇ, ਉਸੇ ਮੌਕੇ। ਬਾਬਾ ਅਤਰ ਸਿੰਘ ਦੇ ਬੁੰਗੇ ਅਨੰਦਪੁਰ ਸਾਹਿਬ ਸੰਗਤਾਂ ਬੇਅੰਤ ਆਉਂਦੀਆਂ ਅਤੇ ਗੁਰੂ ਕੇ ਸਿੱਖਾਂ ਨੇ ਵੱਖ ਵੱਖ ਥਾਵਾਂ 'ਤੇ ਲੰਗਰ ਚਾਲੂ ਕਰ ਦਿੱਤੇ। ਕੋਈ ਕਹਿੰਦਾ ਜੀ ਮੇਰਾ ਪ੍ਰਬੰਧ ਬੜਾ ਚੰਗਾ, ਕੋਈ ਕਹਿੰਦਾ ਮੇਰਾ ਬੜਾ ਚੰਗਾ ਹੈ। ਇਤਿਹਾਸ ਵਿੱਚ ਲਿਖਿਆ ਕਿ ਰਾਤ ਦਾ ਟਾਈਮ ਕਲਗੀਧਰ ਪਾਤਸ਼ਾਹ ਮਹਾਰਾਜ ਬੁੱਕਲ ਮਾਰ ਕੇ ਜਿੱਥੇ ਭਾਈ ਨੰਦ ਲਾਲ ਜੀ ਦੀ ਜ਼ਿੰਮੇਵਾਰੀ ਸੀ ਨਾ ਉੱਥੇ ਗਏ ਅਤੇ ਯਾਤਨਾ ਕੀਤੀ ਵੀ ਗੁਰਮੁਖੋ ਲੰਗਰ ਛਕਣਾ ਹੈ। ਉਹ ਕਹਿੰਦੇ ਗੁਰਮੁਖੋ ਇੱਕ ਘੜੀ ਲੱਗੇਗੀ ਵੱਧ ਤੋਂ ਵੱਧ। ਆਟਾ ਪਹਿਲਾਂ ਜਿਹੜਾ ਸੀ ਉਹ ਚਾਲੇ ਪਾ ਗਿਆ, ਅਸੀਂ ਆਟਾ ਗੁੰਨ ਰਹੇ ਹਾਂ, ਦਾਲ ਧਰੀ ਹੈ, ਜੇ ਥੋੜ੍ਹਾ ਜਿਹਾ ਸਮਾਂ ਬੈਠ ਜਾਓ ਤਾਂ ਤਿਆਰ ਹੋ ਜਾਏਗੀ, ਜੇ ਤੁਹਾਨੂੰ ਕਾਹਲੀ ਤਾਂ ਤੁਹਾਨੂੰ ਇਹੋ ਹੀ ਹਾਜ਼ਰ, ਲਿਖਿਆ ਜੀ ਇਤਿਹਾਸ ਵਿੱਚ। ਉੱਥੇ ਲਿਖਿਆ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਣਗੁੱਧਾ ਆਟਾ ਅਤੇ ਦਾਲ ਲਿਆ ਕਰਕੇ ਆਖਿਆ ਸੀ ਬਾਕੀਆਂ ਦੇ ਲੰਗਰ ਕਾਣੇ ਅਤੇ ਭਾਈ ਨੰਦ ਲਾਲ ਦਾ ਲੰਗਰ ਪੂਰਾ। ਇਹ ਗੱਲ ਕਹਿਣ ਤੋਂ ਮੁਰਾਦ ਇਹ ਹੈ, ਆਪਾਂ ਕਹਿੰਦੇ ਵੀ 3 ਵਜੇ ਲੰਗਰ ਖੁੱਲ੍ਹੇਗਾ, ਜਿਹਨੂੰ 11 ਵਜੇ ਭੁੱਖ ਲੱਗੇ ਕੋਈ 3 ਵਜੇ ਕਿਵੇਂ ਡੀਕੇਗਾ। ਲੰਗਰ ਉਹ ਹੈ ਭਾਵੇਂ ਦਾਲ ਹੈ, ਭਾਵੇਂ ਗੰਢਾ ਹੈ, ਭਾਵੇਂ ਅਚਾਰ ਹੈ, लेकिन किसी टाइम ते कोई गुरु का लाल आवे उनू लंगर मिले। बाबा तारा सिंह ने लंगर गुरु का लाया, गुरु के लाल बेअंत आउंदे ने। सरकार नू एक गल हजम नहीं, उन्हां स्कीम कीती पी गुरु का लंगर बंद कर दिए। इस गल दी अजे तक समझ नहीं पई भई गुरु के दीवान नू बंद करन वास्ते कुछ यतन कीते गए, गुरु के लंगर नू बंद करन वास्ते कुछ यतन कीते गए। अज तक इस गल दा कोई पता नहीं चलिया भी क्यों, जबकि गुरु दरबार विच वितकरा है ही नहीं। जरूर भाई तारा सिंह की शहीदी पढ़नी, उहदा किड्डा उच्चा जीवन होवेगा कि लाहौर तो मुसलमाना ने आण के आख्या भाई तारा सिंह तेरे ते हमला होना, सज्जा खब्बा कर ला। दुकानदार भरा भी आए और इथों तक लागे दे पिंड तो सूजा लंबरदार उन्हूं नाल लिया पढ़ाने दा सी, ते तारा सिंह नूं पकड़ा ते उन्हें अपने भरावां नूं कह दिता भाई तारा सिंह नूं कहो भी सजे खबे हो जाण, मैं इन्हां तुरकां दी सेना नूं होर पासे लै जाना। पर भाई तारा सिंह जी ने 10 ग्रंथी अपने गात्रे रखी सी जिहनूं खजाना कह दिंदे निहंग सिंह, उन्हें हुक्मनामा लिया ते हुक्मनामे चों बचन आया गुरमुखा किते भी जा मौत हर थां ते कूकदी है। ते बाबा तारा सिंह जी कहण लगे कि मैं अपनी जान बचाउण वास्ते लंगर नूं किवें छड़ जां, मैनू जान दे नालों लंगर प्यारा है। वो गुरु के लाल अज भी जिंदा हन। तो गुरमुखो जिहड़ा भगत है ना, वो है जिहड़ा परमेश्वर का भय रखता है ते बुरे कमां तो डरदा, उहनूं कहिंदे ने भगत। उहनां भगतां दे विचों बाबा कबीर जी श्रोमणी भगत ने, जिन्हां दी बहुत आत बाणी गुरु ग्रंथ सच्चे पातशाह दी बाणी भी दर्ज है। और आप दी ग्यात लई बेनती करां, गुरु ग्रंथ सच्चे पातशाह दी बाणी तो दो गुणा होर बाणी बाबे कबीर दी है। कबीर बीज ग्रंथ विच उहनूं तां प्रमाणित कीता क्योंकि गुरु सिद्धांत नाल मेल नहीं खांदी। जिहड़ी गुरु सिद्धांत नाल मेल खांदी है ना, उहनूं सतगुरु पातशाह महाराज ने गुरु की बाणी च प्रवान कीता है। तो बाबा कबीर जी जिवें कृपा करके समझाउंदे ने, समझिए गुरु की रहमत नूं प्राप्त कर ली। सारे बोलो सतनाम वाहिगुरु। हाँ जी,
सतनाम श्री वाहिगुरु साहिब जी। तिलंग बाणी भगता की, कबीर जी एक ओंकार सतगुर प्रसाद।
इस तिलंग राग विच बाबा कबीर दा केवल ते केवल एक शब्द है, ते भगतां की तां लिखिया क्योंकि इहनां तों बाद बाबा नामदेव दी बाणी भी आउणी है। मैं अंधले की टेक तेरा नाम खुंदकारा, मैं गरीब मैं मस्कीन तेरा नाम है आधारा रहाओ। करीमा रहीमा अला तू गनी, हाजरा हजूरदार पेश तू मनी। इस करके भगतां तां लिखिया क्योंकि बहु वचन है, एक अद्वैत रूपी ब्रह्म अचारण ते रखिया करदा है। सच्चा गुरु कृपा करे तां असीं उस एक नूं समझ सकदे हां, जान सकते हाँ।
वेद कतेब इफतरा पाई।
इस प्रकार जेड़े वेद हिंदुस्तान दे रिग जुजर अथर्वण ते श्याम, ये चार वेद हैं। ਕਿਤੇਬਾਂ ਕਿਹੜੀਆਂ ਨੇ, ਇਰਮਨੀ ਮਤ ਦੀਆਂ, ਤੁਰੇਤ, ਅੰਜੀਲ, ਜੰਬੂਰ ਅਤੇ ਕੁਰਾਨ। ਇਫਤਰਾ ਦਾ ਭਾਵ ਸ਼ੀਸ਼ਾ ਵੀ ਲਿਖਿਆ। ਇਫਤਰਾ ਦਾ ਅਰਥ ਜਾਲ ਵੀ ਲਿਖਿਆ। ਇਫਤਰਾ ਦਾ ਅਰਥ ਬਹਿਸ ਮਬਾਸੇ ਵੀ ਲਿਖਿਆ। ਇਹਨੂੰ ਕਲੀਅਰ ਕਿਵੇਂ ਕਰੀਏ? ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਤੂੰ ਵੇਦਾਂ ਅਤੇ ਕਿਤੇਬਾਂ ਨੂੰ ਪੜ੍ਹ ਕੇ ਝਗੜਾ ਕਰਦਾ। ਇਹ ਗ੍ਰੰਥ ਝਗੜੇ ਕਰਨ ਲਈ ਨਹੀਂ, ਗ੍ਰੰਥ ਝਗੜੇ ਮੇਟਣ ਲਈ ਹਨ। ਅੱਜ ਦੇ ਜ਼ਮਾਨੇ 'ਚ ਜਿਹੜਾ ਪ੍ਰਚਾਰ ਕਰਨ ਦਾ ਢੰਗ ਹੈ ਨਾ, ਬਦਲ ਗਿਆ। ਪੁਰਾਣੇ ਜ਼ਮਾਨੇ ਵਿੱਚ ਵੱਖ ਵੱਖ ਮਹਾਤਮਾ ਆਪਣੇ ਮਤ ਦਾ ਪ੍ਰਚਾਰ ਕਰਦੇ ਸਨ, ਪਰ ਦੂਜਿਆਂ ਦੀ ਨਿੰਦਿਆ ਨਹੀਂ ਸਨ ਕਰਦੇ। ਤੁਸੀਂ ਮੇਰੀ ਬੇਨਤੀ ਦਾ ਖਿਆਲ ਰੱਖਣਾ, ਕਿਤੇ ਵੀ ਕੁਬਲਾਰਾ ਬੋਲਦਾ ਨਾ, ਉਹ ਬਹੁਤਾ ਜ਼ੋਰ ਇਸ ਗੱਲ 'ਤੇ ਲਾਉਂਦਾ ਵੀ ਦੂਜੇ ਧਰਮਾਂ ਦੀ ਭੰਡੀ ਕਰਨ ਦਾ। ਆਪਣੇ ਮਤ ਨੂੰ ਚੰਗਾ ਕਹਿਣਾ ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ ਪ੍ਰਚਾਰ ਕਰਨ ਦੀ, ਆਪਣੇ ਮਤ ਦਾ, ਆਪਣੇ ਧਰਮ ਦਾ। ਲੇਕਿਨ ਅਸੀਂ ਆਪਣੇ ਧਰਮ ਦੇ ਪ੍ਰਚਾਰ ਕਰਨ ਦੇ ਨਾਲੋਂ ਦੂਜਿਆਂ ਦੀ ਨਿੰਦਿਆ 'ਤੇ ਬਹੁਤਾ ਜ਼ੋਰ ਲਾਉਂਦੇ ਹਾਂ, ਇਹ ਨਹੀਂ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਜਿਹੜੇ ਇਹ ਚਾਰ ਵੇਦ ਅਤੇ ਚਾਰ ਕਿਤੇਬਾਂ ਨੇ, ਸ਼ੀਸ਼ੇ ਵਰਗੀਆਂ ਨੇ, ਇਹ ਉਹਨਾਂ ਅਰਥ ਕਿਉਂ ਕੀਤਾ? ਉਹ ਵਿਦਵਾਨ ਵੀਰ ਕਹਿੰਦੇ ਵੀ ਸ਼ੀਸ਼ੇ ਦੇ ਵਿੱਚ ਆਪਾਂ ਮੂੰਹ ਵੇਖ ਲਿਆ, ਸਾਡੇ ਮੂੰਹ 'ਤੇ ਦਾਗ ਲੱਗਾ ਹੈ, ਸ਼ੀਸ਼ੇ ਨੇ ਦਾਗ ਤਾਂ ਦੱਸਦਾ ਪਰ ਸ਼ੀਸ਼ਾ ਦਾਗ ਧੋਂਦਾ ਨਹੀਂ। ਜਿਹੜਾ ਸ਼ੀਸ਼ਾ ਨਾ, ਸ਼ੀਸ਼ੇ ਵਿੱਚ ਅਸੀਂ ਆਪਣੀ ਸ਼ਕਲ ਵੇਖੀ, ਸਾਡੇ ਚਿਹਰੇ 'ਤੇ ਦਾਗ ਲੱਗਾ ਪਰ ਸ਼ੀਸ਼ਾ ਧੋਏਗਾ ਨਹੀਂ। ਧੋਣ ਵਾਸਤੇ ਸਾਨੂੰ ਪਾਣੀ ਸਾਬਣ ਦੀ ਵਰਤੋਂ ਕਰਨੀ ਪੈਣੀ ਹੈ। ਇਸੇ ਪ੍ਰਕਾਰ ਗੁਰਮੁਖੋ ਜਿੰਨੇ ਵੀ ਧਰਮ ਗ੍ਰੰਥ ਨੇ ਨਾ, ਇਹ ਸ਼ੀਸ਼ੇ ਵਰਗੇ ਨੇ, ਅਸੀਂ ਪੜ੍ਹਦੇ ਤਾਂ ਪਰ ਪ੍ਰੈਕਟੀਕਲ ਤੌਰ 'ਤੇ ਆਪਣੇ ਆਪ ਨੂੰ ਧੋਂਦੇ ਨਹੀਂ। ਪੜ੍ਹਦੇ ਹਾਂ, ਧੋਂਦੇ ਨਹੀਂ। ਇੱਕ ਬੜੀ ਪਿਆਰੀ ਸਾਖੀ ਹੈ ਬਾਬਾ ਸੁਥਰੇ ਦੀ, ਇਹਨੂੰ ਸਿੱਧ ਕਰ ਲਈ। ਬਾਬਾ ਸੁਥਰਾ ਜੀ ਦੁਕਾਨਦਾਰ ਵਲਾਏ ਨੂੰ ਕਹਿਣ ਲੱਗੇ ਵੀ ਗੁਰਮੁਖਾ ਮੈਨੂੰ ਕਮਜ਼ੋਰੀ ਹੋ ਗਈ ਹੈ ਅਤੇ ਮੈਂ ਤੇਰੇ ਕੋਲ ਖੋਏ ਦੀ ਮਠਿਆਈ ਖਾਇਆ ਕਰਨੀ ਹੈ, ਬਈ ਲਾ ਲਾ। ਹੁਣ ਬਾਬਾ ਸੁਥਰਾ ਜੀ ਇੱਕ ਪ੍ਰਮਾਣਿਕ ਹਸਤੀ ਸਨ। ਦੁਕਾਨਦਾਰ ਨੇ ਸੋਚਿਆ ਭਲਾ ਬਾਬਾ ਸੁਥਰਾ ਝੂਠ ਕਿਵੇਂ ਬੋਲੇਗਾ, ਉਹਨੇ ਬਈ ਲਾ ਲਈ, ਖਾਤਾ ਨੋਟ ਬਣਾ ਲਿਆ। ਪੰਜ ਚਾਰ ਮਹੀਨੇ ਲੱਗੇ, ਉਹ ਲਵਾਈ ਭਰਾ ਬਈ ਲੈ ਕੇ ਆਇਆ ਦਰਬਾਰ ਵਿੱਚ ਅਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸੇਠਾ 'ਚ ਕਿਵੇਂ ਗੇੜੇ ਮਾਰੇ ਭਾਈ? ਕਹਿੰਦਾ ਜੀ ਥੋੜ੍ਹੀ ਜੀ ਮਾਇਆ ਹੈ। ਹਜ਼ੂਰ ਕਹਿੰਦੇ ਕਾਹਦੀ? ਆਖੇ ਭਾਈ ਸੁਥਰਾ ਕਹਿੰਦਾ ਸੀ ਵੀ ਮੈਨੂੰ ਕਮਜ਼ੋਰੀ ਹੈ ਅਤੇ ਮੈਨੂੰ ਖੋਏ ਦੀ ਮਠਿਆਈ ਖਵਾਇਆ ਕਰ, ਅਤੇ ਪਾਤਸ਼ਾਹ ਇਹ ਕਹਿੰਦਾ ਵੀ ਮੈਂ ਗੁਰੂ ਕਾਹਦੇ, ਪੈਸੇ ਵੀ ਗੁਰੂ ਦੇਗਾ। ਕਲਗੀਧਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਵੀ ਕੁਝ ਨਾ ਕੁਝ ਇੱਕ ਵਿਖਾਵੇਗਾ ਕਰਕੇ। ਉਹ ਭਾਈ ਸੁਥਰਿਆ, ਆ ਖਾਤਾ ਖਿਲਾਇਆ ਜੀ ਅਤੇ ਮਾੜਾ ਮੋਟਾ ਇਹਨੂੰ ਪੈਸੇ ਵੀ ਦੇਣੇ, ਆਪਣਾ ਫਰਜ਼ ਬਣਦਾ। ਕਹਿੰਦਾ ਜੀ ਪੈਸੇ ਕਾਹਦੇ, ਇਹਨੂੰ ਦੋ ਘਸੁੰਨ ਮਾਰੋ ਅਤੇ ਡੇਰੇ 'ਚੋਂ ਬਾਹਰ ਕੱਢੋ। ਹਜ਼ੂਰ ਹੱਸ ਪਏ, ਕਹਿਣ ਲੱਗੇ ਭਲਿਆ, ਇਹ ਤਾਂ ਸਾਰਿਆਂ ਨੂੰ ਗਲੇ ਲਾਉਣ ਵਾਲਾ ਗੁਰੂ ਕਾ ਦਰਬਾਰ ਹੈ ਅਤੇ ਤੇਰੇ ਲਫ਼ਜ਼ ਨਹੀਂ ਠੀਕ। ਕਹਿਣ ਲੱਗਾ ਜੀ ਪੈਸੇ ਕਾਹਦੇ, ਬਾਣੀ 'ਚ ਲਿਖਿਆ। ਕਹਿੰਦੇ ਬਾਣੀ 'ਚ ਇਹ ਲਿਖਿਆ ਪੈਸੇ ਨਾ ਦਿਓ। ਕਹਿਣ ਲੱਗਾ ਜੀ ਬਾਣੀ 'ਚ ਲਿਖਿਆ ਕਿ ਤੇ ਲੈ ਲੈ ਮੁੱਕਰ ਪਾਹੇ, ਅਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਅਗਲੀ ਪੰਕਤੀ ਕਿ ਤੇ ਮੂਰਖਾਈ ਖਾਏ। ਕਹਿਣ ਲੱਗਾ ਜੀ ਉਹ ਦੂਜਿਆਂ ਨੂੰ ਦੇ ਦਿਓ ਅਤੇ ਇਹ ਮੈਨੂੰ ਦੇ ਦਿਓ, ਇਹ ਸਾਡੀ ਪੁਜੀਸ਼ਨ ਹੈ, ਮੁੱਕਰਨ ਵਾਲੀ ਸਾਡੀ ਪੰਕਤੀ ਅਤੇ ਮੂਰਖਾਂ ਵਾਲੀ ਦੂਜਿਆਂ ਦੀ ਪੰਕਤੀ। ਕਹਿਣ ਤੋਂ ਮੁਰਾਦ ਅਸੀਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਤਾਂ ਪਰ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਮੋਲਡ ਨਹੀਂ ਕਰਦੇ। ਅਥਵਾ ਜਿਹੜਾ ਜਾਲ ਅਰਥ ਕੀਤਾ ਨਾ ਉਹਨਾਂ ਨੇ, ਉਹ ਕਹਿੰਦੇ ਵੀ ਗ੍ਰੰਥਾਂ ਦੇ ਹਵਾਲੇ ਦੇ ਕਰਕੇ ਆਪਣੇ ਜਾਲ 'ਚ ਫਸਾਉਂਦਾ ਲੋਕਾਂ ਨੂੰ। ਤਾਂ ਕਿ ਉਹਨਾਂ ਨੂੰ ਲੁੱਟਿਆ ਜਾਏ। ਇਸ ਪ੍ਰਕਾਰ ਬੇਤਾਂ ਕਿਤਾਬਾਂ ਦਾ ਪਾਠ ਕਰਨ ਦੇ ਨਾਲ ਗੁਰਮੁਖਾ ਝਗੜੇ ਨਾ ਕਰ, ਬਹਿਸ ਮਬਾਸੇ ਨਾ ਕਰ, ਅਗਰ ਕਰੇਗਾ ਤੇ ਕੀ ਹੋਵੇਗਾ।
ਦਿਲ ਕਾ ਫਿਕਰ ਨਾ ਜਾਏ,
ਜਿਹੜੀ ਤੇਰੇ ਦਿਲ ਵਿੱਚ ਚਿੰਤਾ ਨਾ, ਇਹ ਚਿੰਤਾ ਦੂਰ ਨਹੀਂ ਹੋਏਗੀ। ਇਹ ਚਿੰਤਾ ਕਰ, ਚੇਤਨਾ ਹੈ ਤੂੰ ਚੇਤ ਰਹਿ। ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਧ ਬਿਆਤ ਹੈ, ਫੂਟੇ ਘਣਜੋਂ ਪਾਨੀ ਰਹਾਓ, ਹਰ ਗੁਣ ਕਾਹੇ ਨਾ ਗਾਵ ਹੀ ਮੂਰਖ ਅਗਿਆਨਾ, ਝੂਠੇ ਲਾਲਚ ਲਾ ਕੇ ਨੈ ਮਰਨ ਪਛਾਨਾ। ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਇਹ ਚਿੰਤਾ ਕਰ, ਸੋ ਇਸ ਪ੍ਰਕਾਰ ਇਹ ਝਗੜੇ ਕਰਨ ਨਾਲ, ਇਹ ਬਹਿਸ ਮਬਾਸੇ ਕਰਨ ਦੇ ਨਾਲ ਜਿਹੜਾ ਤੇਰੇ ਮਨ ਵਿੱਚ ਚਿੰਤਾ ਨਾ, ਇਹ ਦੂਰ ਨਹੀਂ ਹੋਏਗੀ, ਫਿਕਰ ਲੱਥੇਗਾ ਨਹੀਂ।
ਠੋਕ ਦਮ ਕਰਾਰੀ ਜਾਓ ਕਰ ਹੋ,
ਥੋੜਾ ਜਿਹਾ ਆਪਣੇ ਸਵਾਸਾਂ ਨੂੰ ਰੋਕ। ਠੁਕ ਦਮ ਤੋਂ ਭਾਵ ਹੈ ਆਪਣੇ ਸਵਾਸਾਂ ਨੂੰ ਰੋਕ ਕੇ, ਮਨ ਨੂੰ ਸਟੇਬਲ ਕਰਕੇ। ਕਰਾਰੀ ਤੋਂ ਭਾਵ ਹੁੰਦਾ ਹੈ, ਇਹ ਨੌ ਲੱਛਣ ਨੇ ਰੱਬ ਦੇ ਆਸ਼ਕਾਂ ਦੇ। ਉਹ ਲਿਖਿਆ ਕੰਮ ਖੁਰਦਨੋ, ਕੰਮ ਗੁਫਤਨੋ, ਬੇਕਰਾਰੀ ਇੰਤਜਾਰੀ ਦਸਤ ਸਰ। ਆਸ਼ਕਾਂ ਨੇ ਨਵ ਨਿਸ਼ਾਨੀ ਐ ਪਿਸਰ, ਘੱਟ ਖਾਂਦੇ ਨੇ, ਘੱਟ ਗੱਲ ਕਰਦੇ ਨੇ, ਨੀਂਦ ਨਹੀਂ ਆਉਂਦੀ ਉਹਨਾਂ ਨੂੰ। ਇਹ ਨੌ ਲੱਛਣ ਨੇ ਰੱਬ ਦੇ ਆਸ਼ਕਾਂ ਦੇ। ਕਰਾਰੀ ਤੋਂ ਭਾਵ ਇਹ ਹੈ ਆਪਣੇ ਮਨ ਨੂੰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜਨ ਦੀ ਤੀਬਰ ਇੱਛਾ ਪੈਦਾ ਕਰ। ਤੁਕ ਦਮ ਕਰਾਰੀ ਜਾਓ ਕਰੋ, ਆਪਣੇ ਮਨ ਨੂੰ ਟਿਕਾ ਕੇ ਉਸ ਪਰਿਪੂਰਨ ਪਰਮਾਤਮਾ ਨੂੰ ਮਿਲਣ ਦਾ ਜੇ ਯਤਨ ਕਰੇਗਾ ਤਾਂ
ਹਾਜ਼ਰ ਹਜ਼ੂਰ ਖੁਦਾਏ।
ਉਹ ਭਲਿਆ ਪੁਰਸ਼ਾ, ਉਹ ਖੁਦਾ ਪਰਮਾਤਮਾ ਕਿਤੇ ਗਿਆ ਨਹੀਂ। ਗੁਰਮੁਖ ਵੈਸੇ ਇਹ ਹਰ ਗੱਲ ਜਿਹੜੀ ਸਾਂਝੀ ਹੈ ਤਮਾਮ ਧਰਮਾਂ ਨੇ ਮੰਨੀ ਹੈ, ਕਈ ਅਸੀਂ ਜਾਣੇ ਪਰ ਮੰਨਦੇ ਨਹੀਂ। ਕਿਸੇ ਨੇ ਰੱਬ ਨੂੰ ਦੱਖਣ ਵਿੱਚ ਕਲਪਿਤ ਕਰ ਲਿਆ, ਕਿਸੇ ਨੇ ਰੱਬ ਦਾ ਕਰ ਲੈਂਦੇ ਪਾਸੇ ਵੱਲ ਬਣਾ ਦਿੱਤਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਦੱਖਣ ਦੇਸ ਹਰੀ ਕਾ ਬਾਸਾ, ਪਛਮ ਅੱਲੋ ਮਕਾਮਾ, ਦਿਲ ਮੈਂ ਖੋਜ, ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਕੋਈ ਕਹਿੰਦਾ ਵੀ ਪਛਮ ਵਾਲੇ ਪਾਸੇ ਵਿੱਚ ਅੱਲਾ ਵੱਸਦਾ ਹੈ, ਕੋਈ ਕਹਿੰਦਾ ਦੱਖਣ ਦੀ ਬਾਈ ਹਰੀ ਵੱਸਦਾ ਹੈ। ਭਲਿਆ ਉਹਨੂੰ ਆਪਣੇ ਦਿਲ ਚੋਂ ਲੱਭ, ਉਹ ਤੇਰੇ ਅੰਦਰ ਹੈ। ਤੋ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਮਨ ਦੇ ਖੜਾ ਨੂੰ ਰੋਕ ਕਰਕੇ, ਟੁਕ ਦਮ ਤੋਂ ਵੈਸੇ ਅਖਰੀ ਇਹਦੇ ਅਰਥ ਨੇ, ਸਵਾਸ ਨੂੰ ਰੋਕ ਕੇ ਮਨ ਨੂੰ ਸਟੇਬਲ ਕਰਕੇ। ਜੇ ਆਪਣੇ ਮਨ ਵਿੱਚ ਤੀਬਰ ਇੱਛਾ ਪੈਦਾ ਕਰ ਲਏਗਾ ਨਾ, ਤਾਂ ਉਹ ਖੁਦਾ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ, ਵਿਆਪਕ ਹੈ।
ਬੰਦੇ ਖੋਜ ਦਿਲ ਹਰ ਰੋਜ਼,
ਗੁਰਮੁਖਾ ਆਪਣੇ ਦਿਲ ਦੇ ਵਿੱਚੋਂ ਉਹਨੂੰ ਲੱਭਣ ਦਾ ਯਤਨ ਕਰ। ਆਪਾਂ ਕਈ ਵਾਰ ਕਹਿੰਦੇ ਹਾਂ ਵੀ ਬਾਕੀ ਦੇ ਕੰਮਾਂ ਦੀ ਐਤਵਾਰ ਛੁੱਟੀ ਅਤੇ ਨਿਤਨੇਮ ਦੀ ਛੁੱਟੀ ਵੀ ਚਾਹੀਦੀ ਹੈ, ਵੀ 6 ਦਿਨ ਪਾਠ ਕਰ ਲਿਆ ਅਤੇ ਐਤਵਾਰ ਰੱਬ ਨੂੰ ਆਰਾਮ ਕਰਨਾ ਚਾਹੀਦਾ। ਆਪਾਂ ਬਹਾਨਾ ਬਾਲਦੇ ਹਾਂ ਨਾ। ਗੁਰਮੁਖ ਇਹ ਗੱਲ ਇੱਥੇ ਨਹੀਂ ਮੁੱਕੀ, ਪੜ੍ਹ ਕੇ ਹੈਰਾਨ ਹੋ ਜਾਈਦਾ ਹੈ। ਸਾਡੇ ਪ੍ਰਾਪਤਨ ਗ੍ਰੰਥਾਂ 'ਚ ਲਿਖਿਆ ਵੀ ਜਿਹੜਾ ਕੰਮ ਵਾਰ ਵਾਰ ਕਰਨਾ ਨਾ, ਉਹਨੂੰ ਉਹਨਾਂ ਕਿਹਾ ਪੁਨ ਰੁਕਤੀ ਦੋਸ਼। ਜਿਹੜਾ ਵਾਰ ਵਾਰ ਕੰਮ ਕਰਨਾ, ਇਹਨੂੰ ਵੀ ਦੋਸ਼ਾਂ 'ਚ ਉਹਨਾਂ ਸ਼ਾਮਿਲ ਕਰ ਦਿੱਤਾ, ਉਹਦਾ ਨਾਂ ਹੈ ਪੁਨ ਰੁਕਤੀ ਦੋਸ਼। ਲੇਕਿਨ ਜਿਹੜੇ ਅਧਿਆਤਮਿਕ ਲੋਕ ਨੇ, ਜਿਹੜੇ ਰੱਬ ਦੇ ਪ੍ਰੇਮੀ ਨੇ, ਉਹਨਾਂ ਆਖਿਆ ਵੀ ਗੁਰਮੁਖ ਇਹਨੂੰ ਦੋਸ਼ ਨਾ ਕਹੋ, ਕਹਿੰਦੇ ਜੀ ਵਾਰ ਵਾਰ ਆਉਂਦਾ ਹੈ। ਉਹਨਾਂ ਅਧਿਆਤਮਿਕ ਪੁਰਸ਼ਾਂ ਨੇ ਉਹਨਾਂ ਨੂੰ ਜਵਾਬ ਦਿੱਤਾ, ਭਲਿਓ ਜੇ ਇਹ ਵਾਰ ਵਾਰ ਗੱਲ ਦਾ ਜ਼ਿਕਰ ਕਰਨਾ ਪੁਨਰੁਕਤੀ ਦੋਸ਼ ਹੈ, ਤੁਸੀਂ ਸਵਾਸ ਵੀ ਵਾਰ ਵਾਰ ਲੈਂਦੇ, ਸਵਾਸ ਬੰਦ ਕਰ ਲਓ, ਇਹ ਨਹੀਂ ਵਾਰ ਵਾਰ ਆਉਂਦੇ। ਤੁਸੀਂ ਪਾਣੀ ਰੋਜ਼ਾਨਾ ਪੀਂਦੇ, ਪੁਨਰੁਕਤੀ ਦੋਸ਼ ਨਹੀਂ। ਜੇ ਸਵਾਸ ਪੁਨਰੁਕਤੀ ਦੋਸ਼ ਨਹੀਂ, ਜੇ ਤੁਹਾਡਾ ਪ੍ਰਸ਼ਾਦਾ ਪਾਣੀ ਪੁਨਰੁਕਤੀ ਦੋਸ਼ ਨਹੀਂ, ਤੇ ਪਰਮਾਤਮਾ ਦਾ ਨਾਮ ਵਾਰ ਵਾਰ ਲੈਣਾ ਗੁਨਾਹ ਕਿਵੇਂ ਹੋ ਗਿਆ? ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਬੰਦੇ, ਬੰਦੇ ਦੀ ਡੈਫੀਨੇਸ਼ਨ ਗੁਰੂ ਕੀ ਬਾਣੀ 'ਚ ਲਿਖੀ ਹੈ, ਬੰਦਾ ਹੋਏ ਬੰਦਗੀ ਗਏ। ਆਪਾਂ ਜੇ ਬੰਦੇ ਖੋਣੇ ਆ ਨਾ, ਜਦੋਂ ਆਪਾਂ ਬੰਦਾ ਸਿੰਘ ਭੱਤ ਦਾ ਕਿਤੇ ਇਤਿਹਾਸ ਪੜ੍ਹੋ, ਜਦੋਂ ਉਹਨੇ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ ਤਾਂ ਗੱਲ ਨਾ ਬਣੀ, ਹਥਿਆਰ ਸੁੱਟ ਦਿੱਤੇ। ਉਹਦਾ ਨਾਮ ਮਾਧੋ ਦਾਸ ਸੀ। ਜਦੋਂ ਮਨ ਕਰਕੇ ਬਿਲਕੁਲ ਸਿੱਧਾ ਹੋ ਗਿਆ ਅਤੇ ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦਾ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਬੰਦਾ ਸਿੰਘ ਨਹੀਂ, ਉਹਨਾਂ ਅਮਰ ਛਕਿਆ ਸੀ ਅਤੇ ਪੰਜ ਪਿਆਰੇ ਸਾਹਿਬਾਨਾਂ ਨੇ ਉਹਨਾਂ ਦਾ ਨਾਂ ਰੱਖਿਆ ਸੀ ਭਾਈ ਗੁਰਬਖਸ਼ ਸਿੰਘ। ਬੰਦਾ ਸਿੰਘ ਇਹ ਉਹਨਾਂ ਦਾ ਉਪਨਾਮ ਹੈ, ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਮਸ਼ਹੂਰ ਹੋ ਗਿਆ ਅਤੇ ਆਪਾਂ ਗੁਰਬਖਸ਼ ਸਿੰਘ ਨਾਮ ਦਾ ਜ਼ਿਕਰ ਨਹੀਂ ਕਰਦੇ। ਨਾਮ ਗੁਰਬਖਸ਼ ਸਿੰਘ ਸੀ, ਲੇਕਿਨ ਜਦੋਂ ਗੁਰੂ ਪਾਤਸ਼ਾਹ ਨੂੰ ਆਖਿਆ ਮੈਂ ਤੁਹਾਡਾ ਬੰਦਾ, ਅਤੇ ਗੁਰਦੇਵ ਕਹਿਣ ਲੱਗੇ ਬੰਦਾ ਅਤੇ ਬੰਦਿਆਂ ਵਾਲੇ ਕੰਮ ਕਰ, ਉਹਨੇ ਬੰਦੇ ਦਾ ਅਰਥ ਗੁਲਾਮ ਵੀ ਹੁੰਦਾ ਹੈ, ਉਹਨੇ ਆਖਿਆ ਜੀ ਮੈਂ ਤੁਹਾਡਾ ਗੁਲਾਮ ਔਰ ਉਸ ਗੁਰੂ ਕੇ ਲਾਲ ਨੇ ਜੀਵਨ ਪ੍ਰਯੰਤ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੁਕਮ ਦੀ ਪਾਲਣਾ ਕਰਦਿਆਂ ਬੰਦੇ ਲਫਜ਼ ਨੂੰ ਆਪਣੇ ਜੀਵਨ 'ਤੇ ਪੂਰਾ ਪਹਿਰਾ ਦੇ ਕੇ ਆਪ ਨੂੰ ਵਿਖਾਉਣਾ ਕੀਤਾ। ਬੰਦਾ ਉਹ ਹੈ ਜਿਹੜਾ ਬੰਦਗੀ ਕਰੇ, ਬੰਦਾ ਉਹ ਹੈ ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਦਾ ਗੁਲਾਮ ਸਮਝੇ। ਮੈਂ ਕੱਲ੍ਹ ਗੁਰੂ ਸਾਹਿਬ ਕਥਾ ਕਰਨ ਗਿਆ, ਗੁਰੂ ਪੰਚਮ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ ਧਾਰੀਵਾਲ। ਉਸੇ ਕਿਸੇ ਸਿਆਣੇ ਬੰਦੇ ਨੇ ਸਵਾਲ ਕੀਤਾ, ਗਿਆਨੀ ਜੀ ਲੋਕ ਥਾਂ ਥਾਂ ਡੇਰਿਆਂ ਵਿੱਚ ਕਿਉਂ ਭਟਕਦੇ ਨੇ, ਗੁਰੂ ਘਰ ਕਿਉਂ ਨਹੀਂ ਆਉਂਦੇ? ਮੈਂ ਕਿਹਾ ਵੀ ਗੁਰਮੁਖਾ ਕਥਾ ਜ਼ਿਕਰ ਕਰਾਂਗਾ। ਕਹਿਣ ਲੱਗਾ ਜੀ ਦੋ ਚਾਰ ਮਿੰਟ। ਮੈਂ ਉਸ ਵੀਰ ਨੂੰ ਬੇਨਤੀ ਕੀਤੀ, ਗੁਰਮੁਖਾ ਬਾਣੀ ਦੀ ਪੰਕਤੀ ਹੈ ਸੂਆ ਪਿੰਜਰ ਨਾ ਖਾਏ ਬਲਾਸ, ਜਿਹੜਾ ਤੋਤਾ ਨਾ ਉਹ ਪਿੰਜਰੇ 'ਚ ਹੁੰਦਾ ਅਤੇ ਉਹਨੂੰ ਬਿੱਲੀ ਦਾ ਖਤਰਾ ਨਹੀਂ। ਸਾਡੇ ਗੁਰੂ ਨੇ ਸਾਨੂੰ ਰਹਿਤ ਮਰਿਆਦਾ ਪਿੰਜਰੇ 'ਚ ਬੰਦ ਕੀਤਾ ਅਤੇ ਲੋਕ ਪਿੰਜਰੇ 'ਚ ਬੰਦ ਨਹੀਂ ਹੋਣਾ ਚਾਹੁੰਦੇ। ਸਾਡਾ ਗੁਰੂ ਕਹਿੰਦਾ ਰੋਮ ਨਾ ਕੇਸ ਨਾ ਬਣਾਈ, ਸਾਡਾ ਗੁਰੂ ਕਹਿੰਦਾ ਤੂੰ ਕਸ਼ਹਿਰਾ ਪਾ ਲਿਆ, ਤੇਰੇ ਵਾਸਤੇ ਕੇਵਲ ਅਤੇ ਕੇਵਲ ਇੱਕ ਔਰਤ, ਬਾਕੀ ਤੇਰੀਆਂ ਧੀਆਂ, ਬਾਕੀ ਤੇਰੀਆਂ ਭੈਣਾਂ, ਵੱਡੀਆਂ ਤੇਰੀਆਂ ਮਾਵਾਂ, ਇਹ ਗੁਰੂ ਨੇ ਸਾਨੂੰ ਪਿੰਜਰਾ ਦਿੱਤਾ, ਤੂੰ ਕੜਾ ਪਾ ਲਿਆ, ਵੇਖੀ ਗੁਰੂ ਗੋਬਿੰਦ ਸਿੰਘ ਦਾ ਕੜਾ ਪਾ ਕੇ ਅਤੇ ਝੂਠੇ ਦਸਖਤ ਨਾ ਕਰੀ, ਗੁਰੂ ਗੋਬਿੰਦ ਸਿੰਘ ਦਾ ਕੜਾ ਪਾ ਕੇ ਝੂਠਾ ਅੰਗੂਠਾ ਨਾ ਲਾਈ, ਗੁਰੂ ਕਾ ਸਿੱਖ ਹੋ ਕੇ ਤੰਬਾਕੂ ਦੀ ਵਰਤੋਂ ਨਾ ਕਰੀ। ਉਹ ਕਹਿੰਦੇ ਡੇਰੇ 'ਚ ਨਾ ਪੀਓ, ਬਾਹਰ ਭਾਵੇਂ 33 ਪੀ ਲਓ, ਕੋਈ ਪਾਬੰਦੀ ਨਹੀਂ, ਉੱਥੇ ਜਾਣ ਦਾ ਕਾਰਨ ਆ ਜੇ। ਇੱਥੇ ਕਿਸੇ ਕਾਰਨ ਕਰਕੇ ਸਾਡੇ ਰੋਮ ਕੱਟੇ ਗਏ ਅਤੇ ਆਪਾਂ ਕਹਿੰਦੇ ਹੁਣ ਪੰਜਾਂ ਪਿਆਰਾਂ ਦੇ ਪੇਸ਼ ਹੋਈਏ, ਜਾਣ ਕੇ ਨਹੀਂ ਕੱਟੇ, ਮਜਬੂਰੀ ਬਸ। ਉੱਧਰ ਭਾਵੇਂ ਦਿਹਾੜੀ 'ਚ 3 ਵੇਰਾਂ ਮਨਾ ਲਓ, ਉੱਥੇ ਲੋਕ ਕਿਵੇਂ ਨਾ ਜਾਣਗੇ। ਅਸੀਂ ਸੁਪਨੇ ਦੇ ਵਿੱਚ ਵੀ ਪਰਾਏ ਸਰੀਰ ਨਾਲ ਕੋਲ ਜਾਈਏ ਨਾ ਅਤੇ ਮਨ ਕੰਬਦਾ, ਮੈਂ ਗੁਰੂ ਕਾ ਸਿੱਖ ਹਾਂ। ਉੱਧਰ ਖੁੱਲ੍ਹੀਆਂ ਛੁੱਟੀਆਂ, ਹੁਣ ਤਾਂ ਸਰਟੀਫਿਕੇਟ ਦੇਣ ਦੀ ਲੋੜ ਨਹੀਂ, ਸਾਰਿਆਂ ਨੇ ਅਖਬਾਰਾਂ ਦੇ ਟੀਵੀ 'ਚ ਵੇਖ ਲਿਆ ਹੁੰਦਾ ਕਿ ਉੱਥੇ ਬੜਾ ਕੁਝ ਵੇਖ ਲਿਆ। ਸਾਡੇ ਗੁਰੂ ਨੇ ਸਾਨੂੰ ਪਿੰਜਰੇ 'ਚ ਬੰਦ ਕੀਤਾ ਅਤੇ ਗੁਰਮੁਖੋ ਪਿੰਜਰੇ ਵਿੱਚ ਜਾਣ ਦੇ ਨਾਲ ਵਕਾਰਾਂ ਦੀ ਬਿੱਲੀ ਸਾਡੇ 'ਤੇ ਹਮਲਾ ਨਹੀਂ ਕਰੇਗੀ। ਰਹੁ ਵਿਚਾਰ, ਹਜ਼ੂਰ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਹੇ ਪਿਆਰਿਆ ਉਸ ਪਰਿਪੂਰਨ ਪਰਮਾਤਮਾ ਨੂੰ ਰੋਜ਼ਾਨਾ ਆਪਣੇ ਅੰਦਰੋਂ ਲੱਭਣ ਦਾ ਯਤਨ ਕਰ, ਫਿਰ ਕੀ ਹੋਏਗਾ?
ਨਾ ਫਿਰ ਪਰੇਸ਼ਾਨੀ ਮਾਹੇ,
ਫਿਰ ਕਿਸੇ ਪ੍ਰਕਾਰ ਤੈਨੂੰ ਪਰੇਸ਼ਾਨੀ ਨਹੀਂ ਰਹੇਗੀ।
ਇਹ ਜੋ ਦੁਨੀਆ ਸਿਹਰ ਮੇਲਾ,
ਫਿਰ ਦਾ ਅਰਥ ਹੁੰਦਾ ਜਿਵੇਂ ਜਾਦੂਗਰ ਦਾ ਮੇਲਾ ਹੁੰਦਾ ਹੈ। ਆਪਾਂ ਮਦਾਰੀ ਵੇਖਦੇ ਹਾਂ ਨਾ, ਉਹ ਕਿੰਨਾ ਕੁਝ ਬਣਾਈ ਜਾਂਦਾ ਹੈ, ਪਰ ਉਹ ਘੜੀ ਦੀ ਘੜੀ ਵਿਖਾੜਾ ਹੈ, ਦਸਤਗੀਰੀ ਨਾ ਹੈ। ਜਿਹੜੇ ਮਦਾਰੀ ਨੇ ਪੈਸੇ ਬਣਾਏ ਨੇ ਨਾ, ਉਹ ਆਪਾਂ ਦੁਕਾਨ 'ਤੇ ਨਹੀਂ ਚਲਾ ਸਕਦੇ, ਉਹ ਕੇਵਲ ਵਿਖਾੜਾ ਹੈ। ਸ਼ੇਰ ਦਾ ਆਖਰੀ ਅਰਥ ਹੈ ਜਾਦੂ। ਇਹ ਜਿੰਨੀ ਵੀ ਦੁਨੀਆ ਸੰਸਾਰ ਹੈ, ਇਹ ਜਾਦੂਗਰ ਦੀ ਨਗਰੀ ਵਾਕੂ ਹੈ। ਦਸਤਗੀਰੀ ਨਾ ਹੈ, ਪਗੜੀ ਨਹੀਂ ਜਾਏਗੀ। ਇਹ ਆਪਾਂ ਸਾਰਿਆਂ ਨੇ ਵੇਖਿਆ, ਵੇਖੀ ਜਾਂਦੇ ਰੋਜ਼ਾਨਾ। ਬਾਣੀ 'ਚ ਆਪਾਂ ਪੜ੍ਹਦੇ ਫਰੀਦਾ, ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੇਣੇ ਹੋਏ। ਸਾਡੀ ਮਾਂ ਨੇ ਮੂੰਹ 'ਚੋਂ ਬੁਰਕੀਆਂ ਕੱਢ ਕੱਢ ਕੇ ਸਾਡੇ ਮੂੰਹ 'ਚ ਪਾਈਆਂ, ਪਰ ਸਾਨੂੰ ਆਪਣੀ ਹੱਥੀਂ ਆਪਣੀ ਮਾਂ ਨੂੰ ਚਿਖਾ 'ਤੇ ਰੱਖਣਾ ਪਿਆ, ਅਸੀਂ ਆਪਣੀ ਮਾਂ ਨੂੰ ਪਕੜ ਨਾ ਸਕੇ। ਸਾਡੇ ਬਾਪ ਨੇ ਮਾੜਾ ਖਾ ਕਰਕੇ ਸਾਨੂੰ ਚੰਗਾ ਖਵਾਇਆ, ਸਾਡੀਆਂ ਲੋੜਾਂ ਪੂਰੀਆਂ ਕੀਤੀਆਂ, ਅਸੀਂ ਉਸ ਬਾਪ ਦੀ ਛਾਤੀ 'ਤੇ ਮੋਟਾ ਖੁੰਡ ਰੱਖ ਕੇ ਅਤੇ ਚੌਂ ਪਾਸੇ ਉਹਨੂੰ ਲਾਂਬੂ ਲਾ ਕੇ ਆਖਿਆ, ਬਾਪੂ ਸਾਡੀ ਤੇਰੇ ਨਾਲ ਇੰਨੀ ਸਾਂਝ ਸੀ, ਅਸੀਂ ਆਪਣੇ ਬਾਪ ਨੂੰ ਨਾ ਫੜ ਸਕੇ, ਅਸੀਂ ਆਪਣੇ ਪਿਤਾ ਨੂੰ ਨਾ ਫੜ ਸਕੇ। ਗੁਰੂ ਇਹੋ ਜਿਹਾ ਭਾਣਾ ਨਾ ਵਰਤਾਏ। ਕਈ ਵਾਰਾਂ ਪੁੱਤਰ ਦਾ ਸਤਿਕਾਰ ਪਿਓ ਨੂੰ ਕਰਨਾ ਪੈਂਦਾ। ਰੱਬ ਸਾਰਿਆਂ 'ਤੇ ਕਿਰਪਾ ਕਰੇ, ਸਮਾਂ ਨਾ ਆਏ, ਲੇਕਿਨ ਜਿਹੜੇ ਪੁੱਤ ਤੋਂ ਪਿਓ ਜਾਨ ਕੁਰਬਾਨ ਕਰਦਾ, ਬਾਪੂ ਰੋਂਦਾ ਪਿੜਦਾ ਉਸ ਪਿਓ ਦੀ ਚਿਖਾ ਨੂੰ ਅੱਗ ਲਾ ਕੇ ਘਰ ਨੂੰ ਆ ਜਾਂਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬਾਬਾ ਕਬੀਰ ਦਸਨਾ ਦੁਆਰਾ, ਇਹ ਜਿਹੜਾ ਸੰਸਾਰ ਹੈ ਨਾ, ਇਹ ਜਾਦੂ ਦੇ ਖੇਲ ਦੀ ਤਰ੍ਹਾਂ ਹੈ, ਇਹਨੂੰ ਪਕੜਿਆ ਨਹੀਂ ਜਾ ਸਕਦਾ।
ਰਹਾਉ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਦਰੋਗ ਪੜ ਪੜ ਖੁਸ਼ੀ ਹੋਏ,
ਝੂਠਾ ਪੜ ਪੜ ਕੇ ਘੋਟੇ ਲਾ ਲਾ ਕੇ ਬੜਾ ਖੁਸ਼ ਹੁੰਦਾ ਹੈ। ਜਿਵੇਂ ਕਈ ਬੰਦੇ ਕਹਿਣਗੇ ਮੈਨੂੰ ਖੰਘਣ ਨਹੀਂ ਦਿਆਂਗਾ, ਉਹ ਪਿਆਰਿਆ ਖੰਘਦੇ ਤਾਂ ਤਪਦਿਕ ਵਾਲੇ ਨੇ, ਤੈਨੂੰ ਖੰਘ ਲੱਗੀ ਹੈ? ਇਹ ਨਹੀਂ, ਪੜ ਕੇ ਹੰਕਾਰ ਨਾ ਕਰ, ਪਰ ਝੂਠਾ ਪੜ੍ਹ ਪੜ੍ਹ ਕੇ ਖੁਸ਼ੀ ਹੁੰਦਾ ਕਿ ਮੇਰੇ ਨਾਲ ਦਾ ਵਿਦਵਾਨ ਕੋਈ ਨਹੀਂ।
ਬੇਖਬਰ ਬਾਦ ਬਕਾਹੇ,
ਸਮਝ ਬਾਦ ਫਜ਼ੂਲ ਬਕਾਏ ਬਗਦਾ ਹੈ, ਬਿਨਾਂ ਵਜ੍ਹਾ ਤੋਂ ਨਾ ਕਹਿਣ ਵਾਲੀਆਂ ਗੱਲਾਂ ਕਰਦਾ ਹੈ।
ਹੱਕ ਸੱਚ ਖਾਲਕ ਖਲਕ ਮਿਆਨੇ,
ਕਿਹੜਾ ਸੱਚਾ ਪਰਮਾਤਮਾ ਗੁਰਮੁਖੋ, ਉਹ ਇਸ ਖਲਕ ਦੁਨੀਆਂ ਵਿੱਚ ਵੱਸਦਾ ਹੈ, ਪਰਮਾਤਮਾ ਬਾਹਰ ਨਹੀਂ, ਉਹ ਪਰਿਪੂਰਨ ਪਰਮਾਤਮਾ ਇਸ ਦੁਨੀਆਂ ਵਿੱਚ ਵੱਸਦਾ ਹੈ।
ਸਿਆਮ ਮੂਰਤ ਨਾਹੀ,
ਕਿਸੇ ਨੇ ਭਾਈ ਉਹਨੂੰ ਕਾਲੇ ਰੰਗ ਵਾਲਾ ਬਣਾ ਲਿਆ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਉਹ ਕਾਲਾ ਤੇ ਗੋਰਾ ਨਹੀਂ।
ਅਸਮਾਨ ਮਿਆਨੇ ਲਹੰਗ ਦਰੀਆ,
ਇਹਦੇ ਗੁਰਮੁਖੋ ਦੋ ਤਰ੍ਹਾਂ ਦੇ ਅਰਥ ਕਰਦੇ ਨੇ ਵਿਦਵਾਨ ਵੀਰ। ਇੱਕ ਤਾਂ ਇਹ ਹੈ ਕਿ ਕੋਈ ਬੰਦਾ ਆ ਕੇ ਬੜਾ ਅਸਮਾਨ ਵਿੱਚ ਉੱਪਰ, ਆਪਾਂ ਕਈ ਵਾਰ ਸੁਣਦੇ ਹਾਂ ਉੱਪਰ ਕੇ ਫਲਾਣਾ ਦਰਿਆ ਚੱਲਦਾ ਹੈ, ਇਹ ਕਹਾਵਤ ਹੈ ਕਹਿਣ ਮੁਤਾਬਕ। ਬਾਬਾ ਕਬੀਰ ਜੀ ਕਹਿੰਦੇ ਵੀ ਜੇ ਕੋਈ ਬੰਦਾ ਕਵੇ ਕਿ ਅਸਮਾਨ ਵਾਲੇ ਦਰਿਆ 'ਚ ਮੈਂ ਨਹਾਲਾਂ, ਤੇ ਫਿਰ
ਗੁਸਲ ਕਰ ਦਨ ਬੂੰਦ,
ਕਹਿੰਦੇ ਅੱਖਾਂ ਦਾ ਭੁਲੇਖਾ ਨਹੀਂ ਹੋ ਸਕਦਾ, ਇੱਕ ਅਰਥ। ਦੂਸਰਾ ਅਰਥ ਇਹ ਕੀਤਾ ਹੈ ਵੀ ਗੁਰਮੁਖਾ ਉਹ ਪਰਿਪੂਰਨ ਪਰਮਾਤਮਾ ਤੇਰੇ ਦਰਿਆ ਵਾਕੂ ਤੇਰੇ ਹਿਰਦੇ ਦੇ ਅੰਦਰ ਹੈ, ਤੂੰ ਉਸ ਪਰਮਾਤਮਾ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ?
ਕਰ ਫਕਰ ਦਾਇਮ ਲਾਏ ਚਸਮੇ,
ਸੰਸਾਰ ਤੋਂ ਅਲੇਪ ਹੋ ਕਰਕੇ ਆਪਣੇ ਮਨ ਤੇ ਬੁੱਧ ਰੂਪੀ ਨੇਤਰਾਂ ਨੂੰ ਵਸਤੂ ਵਿਚਾਰ ਦੀ ਐਨਕ ਲਾ ਕਰਕੇ,
ਜਹਿ ਤਹਾਂ ਮੌਜੂਦ,
ਵੇਖੇਗਾ ਨਾ ਤੈਨੂੰ ਹਰ ਥਾਂ ਤੇ ਮੌਜੂਦ ਦਿਸੇਗਾ। ਇਹ ਗੱਲ ਕਹਿਣੀ ਸੌਖੀ ਕਰਨੀ ਔਖੀ? ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸਾਨੂੰ ਮਿਸਾਲ ਕਾਇਮ ਕਰਕੇ ਦਿੱਤੀ ਹੈ। ਗੁਰੂ ਪਾਤਸ਼ਾਹ ਨੇ ਮੁਸਲਮਾਨਾਂ ਵਾਸਤੇ ਮਸੀਤ ਬਣਾਈ ਜਿਹੜੀ ਅੱਜ ਵੀ ਕਾਇਮ ਹੈ। ਗੁਰੂ ਕੇ ਸਿੱਖੋ ਗੁਰਦੁਆਰੇ ਦੇ ਵਿੱਚ ਵੀ ਉਹ ਅਤੇ ਮਸੀਤ ਵਿੱਚ ਵੀ ਉਹ, ਜਿਹੜੀ ਛੇਵੇਂ ਪਾਤਸ਼ਾਹ ਨੇ ਮਸੀਤ ਬਣਾਈ ਹੈ ਨਾ, ਉਹ ਅੱਜ ਵੀ ਗੁਰਮੁਖੋ ਹਰਗੋਬਿੰਦਪੁਰ ਸਾਹਿਬ ਸਭਾਏ ਮਾਨ ਹੈ, ਨਿਹੰਗ ਸਿੰਘ ਉਸ ਪਾਵਨ ਸਥਾਨ ਦੀ ਸੇਵਾ ਕਰਦੇ ਹਨ। ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ।
ਅੱਲਾਹ ਪਾਕੰ ਪਾਕ ਹੈ,
ਪਰਿਪੂਰਨ ਪਰਮਾਤਮਾ ਪਵਿੱਤਰ ਤੋਂ ਪਵਿੱਤਰ ਹੈ, ਪਾਪ ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਹੈ।
ਸਕ ਕਰੋ ਜੇ ਦੂਸਰ ਹੋਏ
ਭਾਈ ਵਹਿਮ ਤਾਂ ਕਰੀਏ ਵਿੱਚ ਇੱਕ ਰੱਬ ਦੇ ਬਰਾਬਰ ਕੋਲ ਦੋ ਹੋਣ ਤਾਂ ਜੇ ਇੱਕ ਪਰਮੇਸ਼ੁਰ ਦੇ ਬਰਾਬਰ ਕੋ ਹੋਰ ਪਰਮੇਸ਼ੁਰ ਹੋਵੇ ਤਾਂ
ਕਬੀਰ ਕਰਮ ਕਰੀ ਮਕਾ।
ਉਹ ਭਾਈ ਸਾਰਿਆਂ ਤੇ ਮਿਹਰਾਂ ਕਰਨ ਵਾਲਾ ਕਰੀਮ ਦਾ ਭਾਵ ਹੈ, ਕਰਮ ਕਰਨ ਵਾਲਾ, ਤਰਸ ਕਰਨ ਵਾਲਾ, ਦਇਆ ਕਰਨ ਵਾਲਾ, ਉਹਦਾ ਪਰਿਪੂਰਨ ਪਰਮਾਤਮਾ ਨਾ ਉਹ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ, ਦਿਆਲੂ ਕਿਰਪਾਲੂ ਹੈ।
ਉਹ ਕਰੈ ਜਾਣੈ ਸੋਏ।
ਇੱਕੇ ਨੁਕਤੇ ਚ ਮਾਂ ਗੁਰਦੇਵ ਨੇ ਗੱਲ ਮੁਕਾ ਦਿੱਤੀ, ਉਹ ਕਰਨ ਵਾਲਾ ਵੀ ਉਹ ਤੇ ਜਾਣਨ ਵਾਲਾ ਵੀ ਉਹ ਹੈ। ਕਿਸੇ ਨੇ 14 ਤਪ ਕਹਿ ਦਿੱਤੇ, ਕਿਸੇ ਨੇ 3 ਕਹਿ ਦਿੱਤੇ, ਲੇਕਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਗੱਲ ਨਿਬੇੜ ਦਿੱਤੀ, ਕਹਿਣ ਲੱਗੇ ਗੁਰਮੁਖੋ ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ, ਨਾਨਕ ਵੱਡਾ ਆਖੀਏ ਆਪੇ ਜਾਣੇ ਆਪ। ਉਹਨੂੰ ਵੱਡਾ ਕਹਿਣਾ ਕਰੋ, ਆਪਣੇ ਬਾਰੇ ਉਹ ਆਪ ਜਾਣਦਾ ਹੈ। ਇਸ ਪੰਕਤੀ ਦੇ ਇਹ ਅਰਥ ਨੇ, ਉਹ ਜਿਨ੍ਹਾਂ 'ਤੇ ਕਿਰਪਾ ਕਰਦਾ ਉਹਨਾਂ ਨੂੰ ਦਾਤ ਦੀ ਪ੍ਰਾਪਤੀ ਹੋਈ। ਉਹ ਕਰਨ ਵਾਲਾ ਵੀ ਹੈ, ਉਹ ਜਾਣਨ ਵਾਲਾ ਵੀ ਹੈ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਨੂੰ ਉਹ ਵਾਹਿਗੁਰੂ ਹਰ ਥਾਂ 'ਤੇ ਪ੍ਰਤੀਤ ਹੋਵੇ, ਔਰ ਸਾਡੇ ਅੰਦਰੋਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਦੂਜਿਆਂ ਦੇ ਪ੍ਰਤੀ ਨਫ਼ਰਤ ਨਾ ਆਵੇ। ਇਹ ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਗੁਰੂ ਕਾ ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।